ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਦਰਸ਼ਨ ਪਾਵਾਂ। ਹਉ ਜਾਇ ਪੁੱਛਾਂ ਆਪਣੇ ਸਤਿਗੁਰ, ਗੁਰ ਪੁੱਛ ਮਨ ਮੁਗਧ ਸਮਝਾਵਾਂ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ। ਹਉ ਜਾਇ ਪੁੱਛਾਂ ਆਪਣੇ ਸਤਿਗੁਰ, ਗੁਰ ਪੁੱਛ ਮਨ ਮੁਗਧ ਸਮਝਾਵਾਂ। ਭੁੱਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ। ਭੁੱਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਸੋਢੀ ਸੁਲਤਾਨ, ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਵਿਰਾਗ ਦੀ ਮੂਰਤੀ, ਸਾਨੂੰ ਪ੍ਰੇਰਨਾ ਦਿੰਦੇ ਗੁਰੂ ਕੇ ਸਿੱਖਾ, ਗੁਰਮਤ ਆਸ਼ਾਵਾਦੀ ਹੈ। ਇਹ ਗੱਲ ਪਾਤਸ਼ਾਹ ਨੇ ਸਾਨੂੰ ਕਿਉਂ ਸਮਝਾਈ? ਕਿਉਂਕਿ ਸਾਡੇ ਪੁਰਾਤਨ ਭਾਰਤੀ ਸਮਾਜ ਵਿੱਚ ਕਈ ਲੋਕਾਂ ਨੇ ਰਾਜ ਭਾਗ ਤਿਆਗ ਕਰਕੇ ਆਪਣੇ ਕੰਨਾਂ 'ਚ ਮੁੰਦਰਾਂ ਪਾ ਲਈਆਂ, ਕੱਪੜੇ ਉਤਾਰ ਦਿੱਤੇ, ਲੇਕਿਨ ਲੰਮਾ ਸਮਾਂ ਜੋਧ ਕਰਨ ਤੋਂ ਬਾਅਦ ਵੀ ਉਹਨਾਂ ਦਾ ਮਨ ਟਿਕਿਆ ਨਹੀਂ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ, ਉਸ ਪਰਿਪੂਰਨ ਪਰਮਾਤਮਾ 'ਤੇ ਸਦੀਵੀ ਤੌਰ 'ਤੇ ਆਸ ਰੱਖ। ਅੰਗਰੇਜ਼ੀ ਦੇ ਵਿੱਚ ਬਹੁਤ ਸੁੰਦਰ ਪੰਕਤੀ ਆ, ਹੋਪ ਸਸਟੇਨਡ ਲਾਈਫ, ਜਿਹੜੀ ਇਹ ਜ਼ਿੰਦਗੀ ਹੈ ਨਾ, ਆਸ ਦੇ ਨਾਲ ਹੀ ਚੱਲਦੀ ਹੈ। ਲੇਕਿਨ ਵੇਖਣਾ ਇਸ ਗੱਲ ਨੂੰ ਹੈ ਕਿ ਆਸ ਕਿਹਦੇ 'ਤੇ ਕੀਤੀ ਜਾਏ ਔਰ ਕਿਹਦੇ ਅੱਗੇ ਜਾ ਕਰਕੇ ਬੇਨਤੀ ਕਰਨੀ ਹੈ। ਤੋ ਸਤਿਗੁਰੂ ਪਾਤਸ਼ਾਹ ਨੇ ਇਸ ਗੱਲ ਨੂੰ ਸਮਝਾਉਣ ਲਈ, ਜਿਵੇਂ ਤੀਰ ਚਲਾਈਦਾ ਨਾ, ਅਤੇ ਤੀਰ ਨੂੰ ਚਲਾਉਣ ਤੋਂ ਪਹਿਲਾਂ ਕਮਾਨ ਨੂੰ ਕੱਸੀਦਾ, इस प्रकार बंदूक की गोली चलती है वो अंदर स्प्रिंग होंदा जिहदे नाल वो गोली उछलती है अपनी मंजिल ते पहुँचती है। इस प्रकार इस गल नूं समझाउण लई साढ़े दाने पुरशां ने अध्यात्मक पुरशां दे तीन पक्ष लिखे हन, उत्तम, मध्यम और इस तरह कनिष्ठ लोग। अड़ते पावन पवित्र शब्द विच उत्तम भगता ते जिज्ञासु का जो आत्मिक विचार चर्चा ये बिंब बना करके सतगुरु पातशाह ने सानू समझाउण दा साडे ते महान कृपा कीती, रहमत कीती है। जिज्ञासु तीन शब्दों का सुमेल है। जिस मनुख के मन विच प्रभु के ज्ञान की आसा आवे उन्हूं जिज्ञासु कहते हैं। जज्जे नूं औंकड़, अगे ज्ञान और उहदे तों अगे आस। आपां दुनियादार लोकां नूं कई तरह दीआं झूठियां आसां हन, लेकिन जिहड़े जिज्ञासु पुरश ने ना उन्हां दे अंदर परिपूर्ण परमात्मा दे ज्ञान दी आसा, इस करके उन्हूं जिज्ञासु कहा गया है। और वह जिज्ञासु ने उत्तम भगते दे अगे बेनती की, महापुरशो तुहाडा मन टका विच है, मेरे ते भी कृपा करो, मैं उस परिपूर्ण परमात्मा की प्राप्ति किवें करां। ਤਾਂ ਉਹ ਜਗਿਆਸੂ ਅਤੇ ਉਤਮ ਭਗਤੇ ਦਾ ਜੋ ਆਪਸੀ ਵਾਰਤਾਲਾਪ ਹੈ, ਸਤਿਗੁਰੂ ਪਾਤਸ਼ਾਹ ਨੇ ਉਹਨੂੰ ਬਿੰਬ ਬਣਾ ਕਰਕੇ ਸਾਨੂੰ ਸਮਝਾਉਣ ਦਾ ਮਹਾਨ ਯਤਨ ਕੀਤਾ ਹੈ। ਤੋ ਇਸ ਪੱਖ ਨੂੰ ਜਿੱਥੇ ਆਪਾਂ ਵਿਚਾਰਨਾ ਹੈ, ਸਤਿਗੁਰੂ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਸਹਿਯੋਗ ਦਿਓ, ਮਨ ਦਾ ਖੰਡਾ ਰੁਕੇ, सारे गज के बोलो सतनाम वाहेगुरु। हाँ जी,
सतनाम श्री वाहेगुरु साहेब जी। वडहंस महला चौथा, घर दूजा।
वडहंस राग विच ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੂਸਰੇ ਕਰ ਸੁਰਤਾਲ ਦੇ ਵਿੱਚ ਇਹ ਸ਼ਬਦ ਦਾ ਕੀਰਤਨ ਕਰਨ ਦੀ ਸਾਨੂੰ ਆਗਿਆ ਕਰਦੇ ਨੇ, ਆਦੇਸ਼ ਦਿੰਦੇ ਨੇ, ਹੁਕਮ ਦਿੰਦੇ ਹਨ। ਜਿਹੜਾ ਹੰਸ ਲਫਜ਼ ਹੈ ਨਾ, ਬੜਾ ਪਿਆਰ ਵਾਲਾ ਔਰ ਸਾਨੂੰ ਇਹ ਅਧਿਆਤਮ ਗਿਆਨ ਵਾਲੇ ਪਾਸੇ ਵਧਣ ਦਾ ਸੰਕੇਤ ਵੀ ਦਿੰਦਾ ਹੈ। ਅੱਜ ਦੇ ਜ਼ਮਾਨੇ 'ਚ ਆਪਾਂ ਵੱਡੇ ਵੱਡੇ ਅਵਾਰਡਾਂ ਦਾ ਜ਼ਿਕਰ ਪੜ੍ਹਦੇ ਹਾਂ, ਪਦਮ ਭੂਸ਼ਣ, ਭਾਰਤ ਰਤਨ, ਸ਼ੌਰੀਆ ਚੱਕਰ। ਗੁਰੂ ਘਰ ਵਿੱਚ ਇੱਕ ਪ੍ਰਭੂ ਦੇ ਬਖਸ਼ੇ ਹੋਏ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਨਮਾਨ ਦਿੱਤਾ, ਉਹਦਾ ਨਾਮ ਹੈ ਪਰਮਹੰਸ ਭਾਈ ਪਾਰੋ ਜੀ। ਗੋਇੰਦਵਾਲ ਸਾਹਿਬ ਦੇ ਲਾਗੇ ਨਗਰ ਹੈ ਡੱਲਾ, ਉਸ ਡੱਲੇ ਨਗਰ ਤੋਂ ਇਹ ਗੁਰੂ ਕੇ ਬਖਸ਼ੇ ਗੁਰੂ ਕੇ ਲਾਲ ਭਾਈ ਪਾਰੋ ਜੀ ਆਉਂਦੇ ਨੇ। ਅਤੇ ਸਾਡੇ ਇਤਿਹਾਸ ਵਿੱਚ ਜ਼ਿਕਰ ਹੈ ਕਿ ਗੁਰਦੇਵ ਨੇ ਉਹਨੂੰ ਪਰਮਹੰਸ ਦੀ ਉਪਾਧੀ ਦਿੱਤੀ। ਕਿਉਂ? ਗੁਰਮੁਖੋ ਇਹ ਕਰਤੇ ਦਾ ਕੁਦਰਤ ਹੈ ਕਿ ਹੰਸ ਦੇ ਅੱਗੇ ਦੁੱਧ ਰੱਖ ਦਈਏ ਅਤੇ ਦੁੱਧ ਵਿੱਚ ਆਪਣੀ ਚੁੰਝ ਪਾ ਕਰਕੇ ਉਹ ਪਾਣੀ ਨੂੰ ਅੱਡ ਕਰ ਦਿੰਦਾ, ਉਹਦੇ 'ਚੋਂ ਦੁੱਧ ਗ੍ਰਹਿਣ ਕਰ ਲੈਂਦਾ। ਜਦੋਂ ਵੀ ਉਹ ਦੁੱਧ ਵਿੱਚ ਚੁੰਝ ਪਾਉਂਦਾ ਨਾ, ਤਾਂ ਕਰਤਾਰ ਦਾ ਭਾਣਾ ਕਿ ਜਿਹੜਾ ਪਾਣੀ ਹੈ ਅਤੇ ਦੁੱਧ ਉਹ ਅੱਡ ਅੱਡ ਹੋ ਜਾਂਦੇ ਨੇ। ਪਾਣੀ ਨੂੰ ਤਿਆਗ ਦਿੰਦਾ ਅਤੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ। ਇਸ ਪ੍ਰਕਾਰ ਮੇਰੇ ਅਨੁਭਵ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਰੂ ਕੇ ਸਿੱਖਾ ਤੂੰ ਸੰਸਾਰ ਵਿੱਚ ਵਿਚਰਨਾ ਹੈ, ਨੇਕੀ ਨੂੰ ਦੁੱਧ ਦੀ ਤਰ੍ਹਾਂ ਗ੍ਰਹਿਣ ਕਰ ਅਤੇ ਬੁਰਿਆਈ ਨੂੰ ਪਾਣੀ ਦੀ ਤਰ੍ਹਾਂ ਤਿਆਗਣਾ ਕਰ। ਸਾਡੇ 'ਚ ਇੱਕ ਬਹੁਤ ਵੱਡਾ ਕਮਜ਼ੋਰ ਪੱਖ ਹੈ, ਆਪਾਂ ਕਿਸੇ ਨੂੰ ਵੇਖਦੇ ਹਾਂ ਨਾ, ਉਹਦੇ ਵਿੱਚ ਕਿੰਨੇ ਵੀ ਗੁਣ ਹੋਣ, ਸਾਨੂੰ ਗੁਣ ਨਹੀਂ ਦਿਸਦਾ, ਉਹਦੀਆਂ ਬੁਰਿਆਈਆਂ ਦਿਸਦੀਆਂ ਨੇ। ਉਹਦਾ ਕਾਰਨ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਬੱਪੜਾ ਡੱਡਾ ਭਾਲਣ ਜਾਈ। ਰੰਗ ਹੰਸਦਾ ਵੀ ਚਿੱਟਾ ਹੈ, ਰੰਗ ਬਗਲੇ ਦਾ ਵੀ ਚਿੱਟਾ ਹੈ, ਲੇਕਿਨ ਬਗਲਾ ਡੱਡੀਆਂ ਖਾ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ, ਅਤੇ ਹੰਸ ਨੇ ਮੋਤੀ ਚੁੱਕ ਕੇ ਆਪਣਾ ਜੀਵਨ ਸਫਲਾ ਕਰ ਲਿਆ। ਮੈਂ ਇਸ ਵਿਧਾਂਸ ਸ਼ਬਦ ਤੋਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਗੁਰੂ ਕੇ ਸਿੱਖਾ ਆਪਣਾ ਜੀਵਨ ਹੰਸ ਵਰਗਾ ਬਣਾ, ਨੇਕੀ ਦੀ ਚੋਣ ਕਰ, ਬੁਰਿਆਈ ਦੀ ਨਹੀਂ। ਆਪਾਂ ਬੁਰੇ ਕਰਮ ਦੀ ਚੋਣ ਕਰਦੇ ਹਾਂ। ਤੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਬਾਲਕ ਇਸ ਸ਼ਬਦ ਵਿੱਚ ਸਾਡੇ 'ਤੇ ਕਿਰਪਾ ਕਰਦੇ ਨੇ। ਦੂਸਰੇ ਘਰ ਸੁਰਤਾਲ ਵਿੱਚ ਇਹ ਸ਼ਬਦ ਦਾ ਕੀਰਤਨ ਕਰਨਾ ਗੁਰੂ ਕੇ ਰਾਗੀ ਸਿੰਘਾਂ ਨੇ, ਗੁਰੂ ਰਾਮਦਾਸ ਪਾਤਸ਼ਾਹ ਇਸ ਸ਼ਬਦ ਦੇ ਆਚਾਰ ਨਾਰੇ ਨੇ, ਅਤੇ ਸਾਨੂੰ ਇਸ਼ਾਰਾ ਕਰਦੇ ਗੁਰੂ ਕੇ ਸਿੱਖਾ ਨੇਕੀ ਗ੍ਰਹਿਣ ਕਰ ਅਤੇ ਬੁਰਿਆਈ ਨੂੰ ਤਿਆਗਣਾ ਕਰ। ਜਿਵੇਂ ਸਤਿਗੁਰੂ ਪਾਤਸ਼ਾਹ ਨੂੰ ਵਿਸਤਾਰ ਸਹਿਤ ਬਿਆਨ ਕਰਨਗੇ, ਉਹ ਸਰਵਣ ਕਰੋ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਗੁਰਮੁਖਾ ਪੂਰਵੇ ਜਾ ਪੱਛਮ ਵੇ ਜਾ, ਅਮਰੀਕਾ ਜਾ ਇਰਾਨ ਜਾ, ਪਰਮਾਤਮਾ ਦੋ ਨਹੀਂ, ਪਰਮਾਤਮਾ ਇੱਕ ਹੈ ਔਰ ਉਹਦੇ ਅੰਦਰ ਦਵੈਤ ਨਹੀਂ। ਉਹ ਚਾਰਨ 'ਤੇ ਰੱਖਿਆ ਕਰਦਾ, ਪਰ ਇਹ ਤਕਨੀਕ, ਇਹ ਢੰਗ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ ਤੈਨੂੰ ਨਹੀਂ ਮਿਲਣੀ। ਗੁਰੂ ਕਿਰਪਾ ਕਰੇ ਤੈਨੂੰ ਇੱਕ ਦੀ ਸੋਝੀ ਆ ਜਾਏ।
ਮੈਂ ਮਨ ਵੱਡੀ ਆਸ ਹਰੇ,
ਗੁਰਮੁਖ ਕਿਤੇ ਗੁਰਦੁਆਰੇ ਸਾਹਿਬ ਗੁਰੂ 'ਤੇ ਆਸ ਕਰਕੇ ਆਈਏ। ਬੜਾ ਦੁੱਖ ਹੁੰਦਾ ਮਨ ਨੂੰ, ਗੁਰਦੁਆਰੇ ਵੀ ਆਏ, ਦੇਗ ਵੀ ਕਰਾਈ, ਪਰ ਗੁਰੂ ਕੇ ਹੁਕਮਨਾਮੇ 'ਤੇ ਵਿਸ਼ਵਾਸ ਘੱਟ, ਅਤੇ ਕਹਿੰਦੇ ਜਾ ਕੇ ਜੰਤਰੀ ਵਿਖਾਉਣੀ ਹੈ, ਟੇਵਾ ਕਰਾਉਣਾ ਵੀ ਆ ਕੰਮ ਕਰਨਾ ਹੈ, ਕਿਵੇਂ ਨੇਪਰੇ ਚੜ੍ਹੇਗਾ। ਗੁਰਦੁਆਰੇ ਵੀ ਆਏ ਲੇਕਿਨ ਨੇਚਾ ਨਹੀਂ। ਗੁਰੂ 'ਤੇ ਆਸ ਰੱਖ, ਗੁਰੂ 'ਤੇ ਵਿਸ਼ਵਾਸ ਰੱਖ। ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਇੱਕ ਵਾਰ ਵਿੱਚ 30 ਮਹਾਨ ਪੁਰਸ਼ਾਂ ਦਾ ਜ਼ਿਕਰ ਕੀਤਾ ਹੈ। ਮੈਂ ਇਹ ਬੇਨਤੀ ਤਾਂ ਕਰ ਲਾਂਗਾ, ਮੈਂ ਮਨ ਵੱਡੀ ਆਸ ਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਮੇਰੇ ਮਨ ਦੇ ਵਿੱਚ ਬਹੁਤ ਵੱਡੀ ਆਸ ਹੈ, ਮੈਨੂੰ ਭਰੋਸਾ ਹੈ ਕਿ ਮੈਂ ਪਰਮਾਤਮਾ ਦਰਸ਼ਨ ਕਿਵੇਂ ਪਾਵਾਂ, ਪਰ ਮੇਰੇ 'ਚ ਤਾਕਤ ਨਹੀਂ, ਮੇਰੇ ਵਿੱਚ ਬਲ ਨਹੀਂ। ਇਹ ਕੇਵਲ ਅਤੇ ਕੇਵਲ ਗੁਰੂ ਹੀ ਮੇਰੀ ਮਦਦ ਕਰ ਸਕਦਾ ਹੈ। ਬਾਬਾ ਕਬੀਰ ਜੀ ਉਹਨਾਂ 30 ਪੌੜੀਆਂ ਦੇ ਵਿੱਚ ਇੱਕ ਪੌੜੀ ਬਾਬੇ ਕਬੀਰ ਦੇ ਸੰਬੰਧ ਵਿੱਚ ਹੈ, ਅਤੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੱਗੋਂ ਦੀ ਹੀ ਜਾਏ ਕਿ ਲੰਮਾ ਪਿਆ ਕਬੀਰ ਤਥਾਈ, ਪੈਰੀਂ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ, ਰਾਮ ਕਬੀਰੇ ਭੇਦ ਨਾ ਭਾਈ। ਬਾਬਾ ਕਬੀਰ ਜੀ ਨੇ ਮਨ ਵਿੱਚ ਵਿਚਾਰ ਕੀਤੀ ਵੀ ਜਿੰਨਾ ਚਿਰ ਗੁਰੂ ਦੀ ਰਹਿਮਤ ਨਾ ਹੋਵੇ ਉਹਨਾਂ ਚਿਰ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਅਸੰਭਵ ਹੈ, ਨਹੀਂ ਹੋ ਸਕਦੀ। ਅਤੇ ਗੁਰੂ ਨੂੰ ਕਿਵੇਂ ਮਿਲਿਆ ਜਾਏ? ਗੁਰੂ ਦੇ ਚੌਂਹ ਦਵਾਸ ਪਾਸੀ ਜਿਵੇਂ ਕਮਲ ਦੇ ਫੁੱਲ ਦੇ ਨਾਲ ਉਹਦੇ ਮੁੱਢ ਵਿੱਚ ਜਾਲਾ ਹੁੰਦਾ ਹੈ ਨਾ, ਅਤੇ ਕਮਲ ਦੇ ਫੁੱਲ ਦੇ ਮੁੱਢ ਵਿੱਚ ਡੱਡੂ ਬੜੇ ਹੁੰਦੇ ਨੇ। ਡੱਡੂ ਇਹ ਕੁਦਰਤ ਦਾ ਨਿਯਮ ਹੈ। ਔਰ ਇਹ ਗੱਲ ਕਹਿਣ ਮਾਤਰ ਨਹੀਂ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਮਾਰੂ ਰਾਗ ਵਿੱਚ ਹਵਾਲਾ ਵੀ ਆਇਆ, ਦਾਦਰ ਤੂੰ ਕਵੇ ਨਾ ਜਾਣ ਸਰੇ ਬਖਸ਼ ਸਬਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ। ਦਾਦਰ ਨਾਮ ਹੈ ਡੱਡੂ ਦਾ। ਡੱਡੂਆ ਭਲਿਆ ਕਮਲ ਦੇ ਫੁੱਲ ਦੇ ਮੁੱਢ ਨਾਲ ਬੈਠਾ ਹੈ ਅਤੇ ਤੈਨੂੰ ਕਮਲ ਦੀ ਸੁਗੰਧੀ ਦਾ ਪਤਾ ਹੀ ਨਹੀਂ। ਭੌਰੇ ਦੂਰੋਂ ਦੂਰੋਂ ਆ ਕੇ ਸੁਗੰਧੀ ਲਈ ਜਾਂਦੇ ਨੇ। ਇਸੇ ਪ੍ਰਕਾਰ ਡੱਡੂ ਵਰਗੇ ਮਨੁੱਖਾਂ ਨੇ ਗੁਰੂ ਦੇ ਚੌਂ ਪਾਸੀ ਨਾਕਾਬੰਦੀ ਕੀਤੀ ਵੀ ਗਰੀਬ ਨੂੰ ਅੰਦਰ ਹੀ ਨਹੀਂ ਜਾਣ ਦੇਣਾ। ਬਾਬਾ ਕਬੀਰ ਜੀ ਨੇ ਮਨ ਵਿੱਚ ਵਿਚਾਰ ਕੀਤੇ ਕਿ ਸਵੇਰੇ ਸਵਾਮੀ ਰਾਮਾਨੰਦ ਜੀ ਇੱਥੇ ਨਿਯਮ ਦੇ ਮੁਤਾਬਕ ਇਸ਼ਨਾਨ ਕਰਨ ਆਉਂਦੇ ਨੇ ਅਤੇ ਮੇਰੇ 'ਤੇ ਵੀ ਕਿਰਪਾ ਹੋ ਜਾਏਗੀ, ਮੈਂ ਲੰਮਾ ਪਵਾਂ ਅਤੇ ਉਹ ਚਰਨ ਛੋਹ ਨਾਲ ਬੇੜਾ ਬੰਨੇ ਕਰ ਦੇਣਗੇ। ਭਾਈ ਸਾਹਿਬ ਜੀ ਬੜੇ ਵਿਸਤਾਰ ਦੇ ਸਹਿਜ ਜ਼ਿਕਰ ਕਰਦੇ ਨੇ ਗੁਰੂ ਦੀ ਪਹਿਲੀ ਪਛਾਣ ਕੀ ਹੈ। ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਬਰਗ ਤੋਂ ਭਾਵ ਹੈ ਪਕੜ ਤੋਂ ਰਹਿਤ। ਅੱਜ ਆਪਾਂ ਨੂੰ ਪਕੜ ਨੇ ਘੇਰਿਆ ਹੈ। ਅੱਜ ਕੱਲ੍ਹ ਤਾਂ ਨਕਲੀ ਗੁਰੂ ਫਿਲਮਾਂ ਬਣਾਉਣ ਲੱਗੇ ਪਏ ਵੀ ਚਾਰ ਪੈਸੇ ਹੋਰ ਬਣ ਜਾਣਗੇ, ਐਕਟਰ ਬਣ ਗਏ। ਪਰ ਜਿਹੜਾ ਅਸਲੀ ਗੁਰੂ ਹੈ ਨਾ, ਮੇਰਾ ਮਨ ਇੱਕਦਮ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਗਿਆ ਹੈ। ਸਤਿਗੁਰੂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ, ਹਜ਼ੂਰ ਦੇ ਕਰਮਾਇਆ ਦਾ ਕੋਈ ਘਾਟਾ ਨਹੀਂ। ਅਤੇ ਸਾਡੇ ਵਰਗੇ ਲਾਲਚੀ ਮਨੁੱਖਾਂ ਦੀ ਮਨ ਦੀ ਸੋਚ ਹੈ ਵੀ ਕਿਤੇ ਮਾੜਾ ਮੋਟਾ ਗੱਪਾ ਸਾਡਾ ਵੀ ਦਾਅ ਲੱਗ ਜਾਏ। ਉਹਨਾਂ ਮਾਤਾ ਗੁਜਰ ਕੌਰ ਨੂੰ ਜਾ ਕੇ ਬੇਨਤੀ ਕੀਤੀ, ਮਾਤਾ ਜੀ ਪ੍ਰਤੀਤ ਹੁੰਦਾ ਵੀ ਅਨੰਦਪੁਰ ਸਾਹਿਬ ਛੱਡਣਾ ਪੈਣਾ ਅਤੇ ਗੁਰੂ ਘਰ ਵਿੱਚ ਮਾਇਆ ਦਾ ਘਾਟਾ ਨਹੀਂ, ਜੇ ਮਾੜਾ ਮੋਟਾ ਸਾਨੂੰ ਵੀ 4 ਕਰੋੜੀਆਂ ਮਿਲਣ ਤਾਂ ਗੱਲ ਬਣ ਜਾਏ। ਬੜਾ ਵਿਸਤਾਰ ਸਹਿਤ ਉਹ ਪ੍ਰਸੰਗ ਲਿਖਿਆ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਾਤਾ ਜੀ ਕਹਿਣ ਲੱਗੇ, ਪੁੱਤਰ ਇਹ ਵੀ ਤੇਰੇ ਬੱਚੇ ਨੇ, ਇਹਨਾਂ 'ਤੇ ਕਿਰਪਾ ਕਰ, ਇਹਨਾਂ ਨੂੰ ਥੋੜ੍ਹਾ ਬਹੁਤਾ ਮਾਇਆ ਦਾ ਗੱਫਾ ਦੇ। ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਾਂ ਗੱਲ ਫੱਬਦੀ ਤਾਂ ਨਹੀਂ ਪਰ ਤੁਸਾਂ ਮੈਨੂੰ ਹੁਕਮ ਕੀਤਾ, ਮੈਂ ਬੇਨਤੀ ਕਰਾਂ। ਮਾਤਾ ਗੁਜਰ ਕੌਰ ਕਹਿੰਦੇ, ਲਾਲ ਖੋਲ੍ਹ ਕੇ ਗੱਲ ਕਰ। ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਾਂ ਭਲਾ ਤੂੰ ਮੈਨੂੰ ਜ਼ਹਿਰ ਦੇ ਦੇਂਗੀ? ਨਾ ਨਾ ਪੁੱਤਰ, ਇਹ ਕਦੇ ਹੋ ਸਕਦਾ। ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਹ ਵੀ ਮੇਰੇ ਪੁੱਤਰ ਨੇ, ਇਹਨਾਂ ਨੂੰ ਜ਼ਹਿਰ ਕਿਵੇਂ ਦੇ ਦਿਆਂ? ਗੁਰਮੁਖੂ ਇਤਿਹਾਸ ਵਿੱਚ ਲਿਖਿਆ ਹੈ ਕਿ ਦੀਨ ਦੁਨੀਆ ਦੇ ਮਾਲਕ ਕਲਗੀਧਰ ਪਾਤਸ਼ਾਹ ਨੇ 9 ਕਰੋੜ ਰੁਪਈਆ ਸਤਲੁਜ ਦਰਿਆ ਵਿੱਚ ਇਉਂ ਸੁੱਟਿਆ ਵੀ ਜਿਵੇਂ ਆਪਾਂ ਪਾਟੇ ਕੱਪੜੇ ਬਾਹਰ ਸੁੱਟ ਦਿੰਦੇ ਹਾਂ। ਇਹਨੂੰ ਕਹਿੰਦੇ ਬਰਗਤ ਪੁਣਾ, ਪਕੜ ਤੋਂ ਰਹਿਤ। ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਨਹਾਵਣ ਜਾਂਦਾ ਗੰਗਾ ਤਾਈਂ। ਅੱਜ ਕੱਲ੍ਹ ਦੇ ਗੁਰੂ ਨੇ ਰਾਤ ਨੂੰ ਫਿਲਮ ਵੇਖੀ 12 ਵਜੇ ਤੱਕ, ਉਹਨੂੰ ਜਾਗ ਕਿੱਥੇ ਕਿ ਅੰਮ੍ਰਿਤ ਵੇਲੇ ਆਏਗੀ? ਗੁਰੂ ਸਾਡੇ 'ਤੇ ਕਿਰਪਾ ਕਰੇ, ਸਾਨੂੰ ਅੰਮ੍ਰਿਤ ਵੇਲਾ ਉੱਠਣ ਦੀ ਦਾਤ ਮਿਲ ਜਾਏ। ਅਤੇ ਗੁਰਦੇਵ ਕਹਿੰਦੇ, ਗੁਰਮੁਖਾ ਜੇ ਤੂੰ ਅੰਮ੍ਰਿਤ ਵੇਲੇ ਉੱਠੇਗਾ ਨਾ, ਤੇਰੀਆਂ ਚਿੰਤਾਵਾਂ ਝੋਰੇ ਦੂਰ ਹੋ ਜਾਣਗੇ। ਇਹ ਗੁਰੂ ਕੀ ਬਾਣੀ 'ਚ ਲਿਖਿਆ ਜੇ। ਚੱਲ ਆਂਗੇ ਉੱਠ ਨਾਮ ਜਪ ਨਿਸ ਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਧ। ਤੈਨੂੰ ਚਿੰਤਾ ਰਹੇਗੀ ਕੋਈ ਨਹੀਂ, ਪਰ ਯਾਦ ਰੱਖੀ ਜਿਵੇਂ ਪੰਘੂੜੇ 'ਤੇ ਬੱਚਾ ਪਿਆ ਹੁੰਦਾ ਅਤੇ ਉਹਨੂੰ ਨੀਂਦ ਆਉਂਦੀ ਹੈ ਨਾ, ਇਸ ਪ੍ਰਕਾਰ ਸਵੇਰ ਦੇ ਮੌਕੇ 'ਤੇ ਤੈਨੂੰ ਜਾਗ ਨਹੀਂ ਹੋਣੀ, ਤੈਨੂੰ ਨੀਂਦ ਨੇ ਢਾ ਲੈਣਾ, ਉਦਮ ਕਰਕੇ ਉੱਠੀ ਉਦਮ ਕਰਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਉਹ ਰਾਮਾਨੰਦ ਮਹਾਂਪੁਰਸ਼ ਗੰਗਾ 'ਤੇ ਇਸ਼ਨਾਨ ਕਰਨ ਜਾਣਾ ਜਾਂਦੇ, ਕਿਹੋ ਜੀ ਮਹਾਨਤਾ ਗੁਰੂ ਦੀ, ਗੁਰੂ ਨਾਲ ਕੋਈ ਬਾਡੀ ਗਾਰਡ ਨਹੀਂ। ਅੱਜ ਦੇ ਗੁਰੂ ਨੂੰ ਖਤਰਾ ਵੀ ਪੰਜ ਪੰਜ ਗੱਡੀਆਂ 'ਤੇ ਕਾਲੇ ਸ਼ੀਸ਼ੇ, ਕਾਲੇ ਸ਼ੀਸ਼ੇ ਤਾਂ ਨੇ, ਅੰਦਰ ਵੀ ਕਾਲਾ, ਡਰ ਜੂ ਹੋਇਆ, ਡਰ ਕਾਲੇ ਰੰਗ ਦਾ ਪ੍ਰਤੀਤ ਹੈ। ਕਦੇ ਗੁਰੂ ਅਗਲੀ ਗੱਡੀ 'ਤੇ ਬਹਿੰਦਾ ਅਤੇ ਕਦੇ ਪਿਛਲੀ 'ਤੇ ਮੌਤ ਨਾ ਆ ਜਾਏ, ਲੇਕਿਨ ਭੁੱਲ ਜਾਂਦਾ ਹੈ, ਮੌਤ ਨੇ ਵੱਡਿਆਂ ਵੱਡਿਆਂ ਨੂੰ ਢਾ ਲਿਆ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਨਾਣ ਘਾਲੇ ਸਭ ਦਿਵਸ ਸਾਸ, ਨੈ ਵਧਣ ਘਟਣ ਤਿਲ ਸਾਰੋ। ਪਿਆਰਿਆ, ਜਿੰਨਾ ਮਰਜ਼ੀ ਦੌੜ ਲਾ, ਜ਼ਿੰਦਗੀ ਦੇ ਸਵਾਸ ਗਣੇ ਨਾ ਇਹ ਵਧਣੇ ਆ ਅਤੇ ਨਾ ਇਹ ਘਟਣੇ ਨੇ, ਸਵਾਸ ਕਰਤਾਰ ਦੇ ਵੱਸ ਵਿੱਚ ਨੇ, ਬੰਦੇ ਦੇ ਵੱਸ ਵਿੱਚ ਨਹੀਂ। ਉਹ ਬਰਗਤ ਗੁਰੂ ਗੰਗਾ 'ਤੇ ਇਸ਼ਨਾਨ ਕਰਨ ਗਏ ਅਤੇ ਅੱਗੇ ਸਮਝਾਇਆ ਵੀ ਗੁਰੂ ਦੀ ਰਹਿਮਤ ਹੋਵੇਗੀ ਕਿਵੇਂ। ਆਪਾਂ ਆਉਣੇ ਤਾਂ ਪਰ ਅਸੀਂ ਰਹਿਮਤ ਤੋਂ ਵਾਂਝੇ ਕਿਵੇਂ ਹੋ ਜਾਂਦੇ, ਵੀ ਸਾਡੇ ਅੰਦਰ ਨਿਮਰਤਾ ਨਹੀਂ। ਭਾਈ ਜੀ ਲਿਖਦੇ ਨੇ, ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਨਹਾਉਣ ਜਾਂਦਾ ਗੰਗਾ ਤਾਈਂ, ਅੱਗੋਂ ਦੀ ਹੀ ਜਾਏ ਕਿ ਲੰਮਾ ਪਿਆ ਕਬੀਰ ਤਥਾਈਂ। ਅਜੇ ਗੁਰੂ ਨੇ ਆਉਣਾ ਅਤੇ ਸਿੱਖ ਇੰਤਜ਼ਾਰ ਕਰ ਰਿਹਾ ਵੀ ਮੇਰੇ ਗੁਰਦੇਵ ਆਉਣ, ਅਤੇ ਆਪਾਂ ਖੰਡ ਪਾਠ ਬੁੱਕ ਕਰਾਇਆ ਅਤੇ ਆਪਾਂ ਕਹਿੰਦੇ ਗੁਰਮੁਖੋ ਮੈਂ ਲੇਟ ਹੋ ਗਿਆ, ਪਾਠ ਮੈਨੂੰ ਡੀਕ ਕੇ ਪਾਇਆ ਜੇ, ਭੋਗ ਮੈਨੂੰ ਡੀਕ ਕੇ ਪਾਇਆ ਜੇ। ਚੁੱਕ ਕਿਹੋ ਜਿਹੀ ਸਿੱਖੀ ਹੈ? ਸਿੱਖੀ ਇਹ ਵੀ ਅਸੀਂ ਗੁਰੂ ਨੂੰ ਉਡੀਕਣਾ, ਗੁਰੂ ਸਾਨੂੰ ਨਾ ਉਡੀਕੇ। ਸਿੱਖ ਨੇ ਗੁਰੂ ਨੂੰ ਉਡੀਕਣਾ, ਅੱਗੋਂ ਦੀ ਹੀ ਜਾਏ ਕੇ ਲੰਮਾ ਪਿਆ ਕਬੀਰ ਤਥਾਈਂ। ਜਿੱਥੇ ਸਤਿਗੁਰੂ ਨੇ ਚਰਨ ਪਾਉਣੇ ਸਨ ਉਸ ਥਾਂ 'ਤੇ ਬਾਬਾ ਕਬੀਰ ਜੀ ਜਾ ਕੇ ਲੰਮੇ ਪੈ ਗਏ। ਪਰਿਪੂਰਨ ਪਰਮਾਤਮਾ ਦੀ ਕਿਰਪਾ ਹੋਈ, ਵਾਹਿਗੁਰੂ ਨੇ ਰਹਿਮਤ ਕੀਤੀ, ਗੁਰੂ ਅਤੇ ਗੁਰੂ ਦੇ ਪਿਆਰ ਵਾਲੇ ਸਿੱਖ ਦਾ ਮਿਲਾਪ ਹੋ ਗਿਆ। ਬਾਬਾ ਕਬੀਰ ਜੀ ਪੌੜੀਆਂ 'ਚ ਪਏ ਨੇ, ਮਹਾਂਪੁਰਸ਼ ਸਵਾਮੀ ਰਾਮਾਨੰਦ ਜੀ ਇਸ਼ਨਾਨ ਕਰਨ ਗਏ ਨੇ ਅਤੇ ਜਦੋਂ ਪੌੜੀ 'ਤੇ ਜਾ ਕੇ ਚਰਨ ਰੱਖਿਆ ਅਤੇ ਬਾਬਾ ਕਬੀਰ ਜੀ ਨੂੰ ਛੋਹ ਗਿਆ, ਗੁਰੂ ਦੇ ਚਰਨ ਵਿੱਚ ਕਿੰਨੀ ਤਾਕਤ ਹੈ। ਪੈਰੀਂ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਗੁਰੂ ਦੇ ਚਰਨ ਸਿੱਖ ਦੇ ਨਾਲ, ਜਗਿਆਸੂ ਨਾਲ, ਪ੍ਰਭੂ ਦੇ ਪਿਆਰ ਵਾਲੇ ਨਾਲ ਛੋਏ ਅਤੇ ਗੁਰੂ ਨੇ ਇਹ ਨਹੀਂ ਆਖਿਆ ਵੀ ਲਿਆ ਨਿੱਕੀਆਂ ਲਾਚੀਆਂ, ਮੈਂ ਤੈਨੂੰ ਲਾਚੀਆਂ ਕਰਦੇ ਹਾਂ। ਗੁਰੂ ਨੇ ਇਹ ਨਹੀਂ ਆਖਿਆ ਵੀ ਲਿਆ ਤਾਗਾ, ਮੈਂ ਗੰਢਾਂ ਬੰਨ ਕੇ ਤੈਨੂੰ ਦੇ ਦਿਆਂ ਅਤੇ ਗਲ ਵਿੱਚ ਪਾ ਲਈ। ਗੁਰੂ ਨੇ ਆਖਿਆ ਭਲਿਆ ਰਾਮ ਕਹੋ, ਰਾਮ ਕੇ ਰਾਮ ਕਹੋ, ਰਾਮ ਕੇ ਰਾਮ ਕਹੋ, ਤੂੰ ਰਾਮ ਦਾ ਪਿਆਰਾ ਅਤੇ ਰਾਮ ਨਾਲ ਜੋੜ। ਇਹ ਨਹੀਂ ਆਖਿਆ ਮੇਰੇ ਨਾਲ ਜੋੜ, ਮੇਰੀਆਂ ਤਸਵੀਰਾਂ ਲੈ ਕੇ ਘਰਾਂ 'ਚ ਲਾ ਜਾਂ ਗਲ 'ਚ ਪਾ, ਇਹ ਨਹੀਂ ਆਖਿਆ। ਬੋਲੋ ਰਾਮ ਸਿੱਖ ਸਮਝਾਈ। ਜਦੋਂ ਗੁਰੂ ਨੇ ਸਿੱਖਿਆ ਦਿੱਤੀ, ਗੁਰੂ ਦੇ ਪਿਆਰ ਵਾਲੇ ਸਿੱਖਿਆ ਲੈ ਲਈ ਅਤੇ ਭਾਈ ਜੀ ਨਿਰਣਾ ਕਰਦੇ ਨੇ, ਰਾਮ ਕਬੀਰੇ ਭੇਦ ਨਾ ਭਾਈ। ਬਾਬਾ ਰਾਮ ਅਤੇ ਕਬੀਰ ਵਿੱਚ ਕੋਈ ਭੇਦ ਨਹੀਂ ਰਿਹਾ, ਪਰ ਗੱਲ ਬਣੀ ਕਿਵੇਂ? ਬਾਬਾ ਕਬੀਰ ਜੀ ਨੇ ਖੁਦ ਇਸ ਗੱਲ ਦਾ ਸਾਨੂੰ ਇਸ਼ਾਰਾ ਕੀਤਾ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਸਾਡਾ ਮਨ ਤਾਂ ਛੱਪੜ ਵਰਗਾ ਗੰਦਾ ਹੈ, ਬਦਬੋ ਆਉਂਦੀ ਹੈ, ਜਾਲਾ ਪਿਆ, ਪਰ ਬਾਬਾ ਕਬੀਰ ਜੀ ਕਹਿੰਦੇ ਮੇਰਾ ਮਨ ਗੰਗਾ ਵਰਗਾ ਹੋ ਗਿਆ ਪਾਕ, ਲੋਕੀ ਰੱਬ ਨੂੰ ਆਵਾਜ਼ਾਂ ਮਾਰਦੇ ਅਤੇ ਰੱਬ ਮੈਨੂੰ ਕਹਿੰਦਾ ਪੁੱਤਰ ਕਬੀਰ ਆ ਮੇਰੇ ਕੋਲ। ਸਾਡੇ ਮਗਰ ਰੱਬ ਥਾਂ ਨਹੀਂ ਆਵਾਜ਼ਾਂ ਮਾਰਦਾ, ਸਾਡੇ 'ਚ ਈਰਖਾ ਦੀ ਬਦਬੋ ਹੈ, ਤ੍ਰਿਸ਼ਨਾ ਦਾ ਜਾਲਾ ਹੈ। ਗੁਰੂ ਸਾਡੇ 'ਤੇ ਮਿਹਰ ਕਰੇ, ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਮੇਰੇ ਮਨ ਵਿੱਚ ਜਿਹਨੂੰ ਕਹਿੰਦੇ ਨੇ ਕਿ ਤੀਬਰ ਇੱਛਾ, ਕੀਨ ਡਿਜ਼ਾਇਰ, ਮੇਰੇ ਮਨ ਵਿੱਚ ਤੀਬਰ ਇੱਛਾ ਹੈ ਵੀ ਕਿਸੇ ਢੰਗ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਮੈਨੂੰ ਦੀਦਾਰ ਹੋ ਜਾਣ। ਦਰਸ਼ਨ ਦੇ ਹੋਰ ਵੀ ਅਰਥ ਨੇ, ਦਰਸ਼ਨ ਨਾਮ ਭੇਖਦਾ ਵੀ ਹੈ। ਸਾਡੇ ਭਾਰਤੀ ਸਮਾਜ ਵਿੱਚ ਧਾਰਮਿਕ ਮਨੁੱਖਾਂ ਦੇ ਚਾਰ ਭੇਖ ਨੇ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਛੇਵਾਂ ਜਾਮਾ ਵਿਪਰਦਾ, ਤਾਮੇ ਰੂਪ ਨਰੇਖ। ਇਹ ਛੇ ਵੱਖ ਵੱਖ ਭੇਖ ਨੇ। ਉਹਨਾਂ ਛੇ ਭੇਖਾਂ ਨੂੰ ਕਹਿੰਦੇ ਨੇ ਖੱਟ ਦਰਸ਼ਨ। ਲੇਕਿਨ ਇੱਥੇ ਦਰਸ਼ਨ ਦਾ ਅਰਥ ਹੈ ਉਹ ਭੇਦ ਹੋਣਾ। ਦਰਸ਼ਨ ਕਿਵੇਂ ਗਾਵਾਂ, ਪੁਰਸ਼ਾਂ ਵਿਦਵਾਨਾਂ ਨੇ ਵਿਆਖਿਆ ਕੀਤੀਆਂ ਨੇ, ਸੁਪਨ ਦਰਸ਼ਨ, ਸੁਪਨੇ 'ਚ ਕਿਸੇ ਨੂੰ ਵੇਖਣਾ, ਪ੍ਰਤੱਖ ਦਰਸ਼ਨ, ਜਿਵੇਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਅਤੇ ਮੈਨੂੰ ਫਲਾਨਾ ਮਿਲਿਆ, ਮੈਂ ਉਹਨੂੰ ਅੱਖਾਂ ਨਾਲ ਵੇਖਿਆ। ਇਸੇ ਤਰ੍ਹਾਂ ਚਿੱਤਰ ਦਰਸ਼ਨ, ਆਪਾਂ ਤਸਵੀਰਾਂ ਵੇਖਦੇ ਹਾਂ, ਜਿਹੜੀ ਚਿੱਤਰ ਹੈ ਨਾ ਉਹ ਵੀ ਨਕਲੀ ਹੈ। ਅਸੀਂ ਆਮ ਕਰਕੇ ਵੇਖਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਜਿੰਨੀ ਵੀ ਚਿੱਤਰ ਹੋਣਗੇ ਨਾ, ਚਿੱਤਰਕਾਰਾਂ ਨੇ ਉਹਨਾਂ ਦਾ ਚਿੱਟਾ ਦਾੜਾ ਬਣਾਇਆ ਅਤੇ ਕੀ ਚਿੱਟਾ ਹੀ ਸੀ ਆਖਿਰਕਾਰ। ਪਹਿਲਾਂ ਬਾਲ ਅਵਸਥਾ ਵਿੱਚ ਦਾੜਾ ਸਿਆਮ ਰੰਗ ਦਾ ਵੀ ਹੋਵੇਗਾ, ਜਵਾਨੀ ਦੀ ਟਾਈਮ 'ਚ, ਬਚਪਨ ਨੂੰ ਜਵਾਨੀ ਨੇ ਖਾ ਲਿਆ, ਜਵਾਨੀ ਨੂੰ ਬੁਢਾਪੇ ਨੇ ਖਾ ਲਿਆ ਅਤੇ ਬੁਢਾਪੇ ਨੂੰ ਮੌਤ ਨੇ ਖਾ ਲਿਆ। ਜਿਹਨੂੰ ਆਪਾਂ ਅੱਜ ਵੇਖਿਆ, ਕਈ ਵਾਰ ਆਪਾਂ ਕੋਈ 30-40 ਸਾਲ ਪਹਿਲਾਂ ਕੋਈ ਬਸ ਵੇਖਿਆ ਨਾ ਕਿਸੇ ਨੂੰ ਅਤੇ ਆਪਾਂ ਕਹਿੰਦੇ ਮੈਨੂੰ ਮਾੜਾ ਜਿਹਾ ਝੌਲਾ ਪੈਂਦਾ, ਪਰ ਪੂਰੀ ਪਛਾਣ ਨਹੀਂ। ਸਭ ਤੋਂ ਜੋ ਮਹਾਨ ਹੈ ਨਾ ਉਹ ਹੈ ਸ਼ਬਦ ਦਰਸ਼ਨ। ਸੁਪਨੇ ਦੇ ਦਰਸ਼ਨ ਦਾ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਵੀ ਜ਼ਿਕਰ ਕੀਤਾ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਤਾਂ ਗੱਲ ਵਕੜੀ ਪਾਈ, ਨਿਰੇ ਨੂਰ ਤੁਸੀਂ ਹੱਥ ਨਾ ਆਏ, ਸਾਡੀ ਰੰਭ ਦੀ ਕੰਬਦੀ ਰਹੀ ਕਲਾਈ। ਸ਼ਬਦ ਦਰਸ਼ਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਕਰਨੇ, ਇਹ ਸ਼ਬਦ ਦਰਸ਼ਨ ਨੇ। ਪਰ ਥੋੜ੍ਹਾ ਜਿਹਾ ਇਹਦੇ ਨੰਬਰ ਹੋਰ ਕਲੀਅਰ ਕਰਦੇ ਹਾਂ, ਜਿਵੇਂ ਸਾਡੇ ਆਮ ਰਿਵਾਜ਼ ਹੈ, ਬਾਬਾ ਜੀ ਮਾੜਾ ਜਿਹਾ ਰੁਮਾਲੇ ਪਾਸੇ ਕਰੋ ਮੈਂ ਦਰਸ਼ਨ ਕਰ ਲਾਂ ਮਹਾਰਾਜ ਦੇ, ਇਹ ਦਰਸ਼ਨ ਨਹੀਂ। ਜੇ ਆਪਾਂ ਇਸ ਪੱਖ ਵੱਲ ਜਾਵਾਂਗੇ ਤਾਂ ਬਾਬੇ ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਦੇ ਦਾਰ ਕੀਤੇ, ਵੱਡਾ ਪੁੱਤਰ ਸੀ। ਬਾਬੇ ਧੀਰਮਲ ਨੇ ਦਰਸ਼ਨ ਕੀਤੇ, ਰਾਮ ਰਾਏ ਨੇ ਦਰਸ਼ਨ ਕੀਤੇ, ਲੇਕਿਨ ਸਿੱਖ ਪੰਥ ਵਿੱਚ ਉਹਨਾਂ ਦਾ ਓਨਾ ਸਤਿਕਾਰ ਨਹੀਂ। ਕਾਰਨ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਬਈ, ਜਿੱਤਰ ਸ਼ਬਦ ਨਾ ਕਰੇ ਵਿਚਾਰ। ਇਕੱਲਾ ਵੇਖਣ ਨਾਲ ਬਾਤ ਨਹੀਂ ਬਣਨੀ, ਜਿੰਨਾ ਚਿਰ ਆਪਾਂ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਨਾ ਕਰਦੇ ਉਨਾ ਚਿਰ ਬਾਤ ਨਹੀਂ ਜੇ ਬਣੇਗੀ। ਆਪਾਂ ਰਸਮੀ ਤੌਰ 'ਤੇ ਵੀ ਹੁਕਮਨਾਮਾ ਆਇਆ ਅਤੇ ਸੁਣ ਲਿਆ, ਗੁਰਮੁਖੋ ਵਿਸ਼ਵਾਸ ਕਰਿਆ ਕਰੋ। ਇਹ ਨਹੀਂ ਵੀ ਇੱਕ ਸ਼ਬਦ ਪੜ੍ਹ ਦਿੱਤਾ ਅਤੇ ਅਸੀਂ ਕਹੀਏ ਵੀ ਗੁਰੂ ਕਾ ਮੁੱਖ ਵਾਕ ਸੁਣ ਕੇ ਆ ਗਏ ਹਾਂ। ਵਿਸ਼ਵਾਸ ਕਰਿਆ ਕਰੋ, ਇਹ ਰੱਬ ਦਾ ਹੁਕਮ ਜੇ, ਰੱਬ ਦਾ ਹੁਕਮ ਜਿਹੜਾ ਆਪਾਂ ਹੁਕਮਨਾਮਾ ਸਰਵਣ ਕੀਤਾ ਨਾ, ਇਹ ਰੱਬ ਦਾ ਹੁਕਮ ਜੇ। ਮੈਂ ਤੁਹਾਨੂੰ ਥੋੜ੍ਹਾ ਜਿਹਾ ਜਾਣਕਾਰੀ ਲਈ ਇਤਿਹਾਸਕ ਹਵਾਲਾ ਦਿਆਂ। 1975 ਵਿੱਚ ਮੋਰਚਾ ਲੱਗਾ ਐਮਰਜੈਂਸੀ ਦਾ, 1976 ਅਤੇ 10 ਜੁਲਾਈ ਦੀ ਘਟਨਾ। ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਇਹ ਉਸ ਮੌਕੇ ਮੋਰਚੇ ਦੇ ਡਿਕਟੇਟਰ ਸਨ। ਉਹ ਕਹਿੰਦੇ ਕਿ ਉਸ ਅੱਜ ਕੱਲ੍ਹ ਵਾਕੂ ਉਦੋਂ ਮੀਡੀਆ ਵੀ ਨਹੀਂ ਸੀ, ਸੈਂਟਰ ਸਰਕਾਰ ਨਾਲ ਮੱਥਾ ਹੈ, ਜਿਹੜੇ ਸਾਡੇ ਪੰਥਕ ਆਗੂ ਸਨ ਉਹ ਜੇਲ੍ਹਾਂ 'ਚ ਬੰਦ ਕਰ ਦਿੱਤੇ ਗਏ। ਅਤੇ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਕਹਿਣ ਲੱਗੇ ਵੀ ਮੇਰਾ ਮਨ ਬੜਾ ਉਦਾਸ ਵੀ ਜੇ ਗ੍ਰਿਫਤਾਰੀਆਂ ਲਈ ਸਿੰਘ ਪੂਰੇ ਨਾ ਮਿਲੇ ਤਾਂ ਮੋਰਚਾ ਫੇਲ ਹੋ ਜਾਏਗਾ। ਉਹ ਕਹਿੰਦੇ ਮੈਂ ਕੇਵਲ ਅਤੇ ਕੇਵਲ ਗੁਰੂ ਰਾਮਦਾਸ ਪਾਤਸ਼ਾਹ 'ਤੇ ਆਸ ਕਰਕੇ ਗੁਰੂ ਦਰਬਾਰ ਵਿੱਚ ਗਿਆ ਅਤੇ ਹੁਕਮਨਾਮਾ ਆਇਆ ਸੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਉਹ ਕਹਿੰਦੇ ਮੇਰੇ ਮਨ ਨੂੰ ਕੋਈ ਧਰਵਾਸ ਤਾਂ ਹੋਇਆ ਪਰ ਮਨ ਅਜੇ ਵੀ ਡੱਕੋ ਡੋਲੇ ਖਾਂਦਾ ਹੈ। ਰੱਬ ਦਾ ਭਾਣਾ ਕਿ 11 ਜਨਵਰੀ ਨੂੰ ਹੁਕਮਨਾਮਾ ਉਹ ਹੀ ਆਇਆ। ਕਹਿੰਦੇ ਮੈਂ ਖੁਦ ਕੁਛ ਕਾਇਮ ਹੋਇਆ। 12 ਜਨਵਰੀ ਨੂੰ ਫਿਰ ਹੁਕਮਨਾਮਾ ਉਹੋ ਹੀ ਆਇਆ। ਮੈਨੂੰ ਦ੍ਰਿੜ ਵਿਸ਼ਵਾਸ ਹੋ ਗਿਆ ਵੀ ਗੁਰੂ ਰਾਮਦਾਸ ਕਿਰਪਾ ਕਰਨਗੇ ਔਰ ਐਮਰਜੈਂਸੀ ਟੁੱਟ ਗਈ। ਇਹ ਇਤਿਹਾਸਕ ਬੇਨਤੀ ਕੀਤੀ ਵੀ ਗੁਰੂ ਕਾ ਹੁਕਮਨਾਮਾ ਸੁਣ ਕੇ ਨਾ ਕਿਹਾ ਕਰੋ ਵੀ ਕੇਵਲ ਅਤੇ ਕੇਵਲ ਸਿੰਘ ਸਾਹਿਬ ਨੇ ਸ਼ਬਦ ਸੁਣਾ ਦਿੱਤਾ ਹੈ, ਕਥਾ ਵਾਲੇ ਵੀਰ ਨੇ ਅੱਖਰੀ ਅਰਥ ਕਰ ਦਿੱਤੇ ਨੇ। ਇਹ ਵਿਸ਼ਵਾਸ ਕਰਿਆ ਕਰੋ ਕਿ ਇਹ ਪਰਿਪੂਰਨ ਪਰਮਾਤਮਾ ਵੱਲੋਂ ਸਾਨੂੰ ਉਸ ਦਿਨ ਦਾ ਸੰਦੇਸ਼ ਹੈ ਗੁਰੂ ਕਿ ਸਿੱਖਾ ਡਰ ਨਾ। ਸੋ ਰਹੁ ਵਿਚਾਰ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਮੇਰੇ ਮਨ ਵਿੱਚ ਵੱਡੀ ਉਮੀਦ ਹੈ ਵੀ ਕਿਸ ਢੰਗ ਦੇ ਨਾਲ ਮੈਨੂੰ ਪਰਿਪੂਰਨ ਪਰਮਾਤਮਾ ਦੇ ਦੀਦਾਰ ਹੋਣ।
ਹਉ ਜਾਏ ਪੁੱਛਾਂ ਆਪਣੇ ਸਤਿਗੁਰ।
ਗੁਰੂ ਰਾਮਦਾਸ ਪਾਤਸ਼ਾਹ ਨੇ ਅੱਗੇ ਸਾਨੂੰ ਸਾਵਧਾਨ ਕੀਤਾ ਅਤੇ ਸਮਝਾਇਆ ਭਾਈ ਸੱਚੇ ਗੁਰੂ ਨੂੰ ਜਾ ਕੇ ਪੁੱਛ। ਇਹ ਨਹੀਂ ਜਾ ਕੇ ਬਾਬੇ ਕੋਲੋਂ ਪੁੱਛਣਾ ਪਾਵੇਂ ਅਤੇ ਜੰਤਰੀ 'ਤੇ ਪੈਸੇ ਰੱਖੇ। ਨਹੀਂ ਨਹੀਂ, ਸਤਿਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰ।
ਗੁਰ ਪੁੱਛ ਮਨ ਮੁਗਧ ਸਮਝਾਵਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਹਦਾਇਤ ਲੈ ਕੇ ਜਿਹੜਾ ਸਾਡਾ ਮਨ ਮੁਗਧ ਦਾ ਭਾਵ ਹੁੰਦਾ ਹੈ ਇਹਨੂੰ ਮੈਂ ਦੇਸੀ ਭਾਸ਼ਾ ਵਿੱਚ ਇਹਦਾ ਅਰਥ ਕਰਾਂ। ਆਪਾਂ ਘੜੀਆਂ 'ਤੇ ਪੜ੍ਹਦੇ ਹਾਂ ਵਾਟਰ ਪਰੂਫ ਸ਼ਾਕ ਪਰੂਫ, ਇਹਦੇ 'ਤੇ ਪਾਣੀ ਪੈ ਜਾਏ ਤਾਂ ਘੜੀ ਬੰਦ ਨਹੀਂ ਹੋਏਗੀ, ਇਹਨੂੰ ਝਟਕਾ ਲੱਗੇ ਤਾਂ ਘੜੀ ਰੁਕੇਗੀ ਨਹੀਂ। ਮੈਂ ਅਨੁਭਵੀ ਇਹਦੇ ਅਰਥ ਕੀਤੇ ਨੇ ਮੁਗਧਾ ਭਾਵ ਦਾ ਵੀ ਜਿੰਨੀ ਮਰਜ਼ੀ ਉਹਨੂੰ ਸਿੱਖਿਆ ਦੀ ਉਹਦੇ 'ਤੇ ਪੂਰਾ ਅਸਰ ਨਾ ਹੋਵੇ। ਸਿੱਖਿਆ ਪਰੂਫ ਵੀ ਜਿੰਨਾ ਮਰਜ਼ੀ ਉਹਦੇ ਸਿਰ ਦੀਆਂ ਠਿਕਰੀਆਂ ਭੰਨੋ ਉਹਦੇ 'ਤੇ ਕੋਈ ਅਸਰ ਨਹੀਂ। ਉਹਨੂੰ ਕਹਿੰਦੇ ਨੇ ਮੁਗਧ, ਸਿੱਖਿਆ ਦਾ ਅਸਰ ਨਾ ਕਰਨ ਵਾਲਾ। ਗੁਰੂ ਨੂੰ ਜਾ ਕੇ ਪੁੱਛੀਏ ਮਹਾਰਾਜ ਮੇਰੇ 'ਤੇ ਕਿਰਪਾ ਕਰ, ਮੇਰਾ ਮਨ ਸਿੱਖਿਆ ਵਾਲੇ ਬਚਨ ਸੁਣ ਕੇ ਰਾਜੀ ਨਹੀਂ, ਇਹਨੇ ਤੇਰੀ ਸਿੱਖਿਆ ਨੂੰ ਪੱਲੇ ਨਹੀਂ ਬੰਨਣਾ, ਪਰ ਮੇਰੇ 'ਤੇ ਰਹਿਮਤ ਕਰ, ਮੈਨੂੰ ਸਮਝਾਉਣਾ ਕਰੋ, ਮੈਨੂੰ ਮਤ ਆ ਜਾ।
ਭੁੱਲਾ ਮਨ ਸਮਝੈ ਗੁਰ ਸ਼ਬਦੀ।
ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਵੀ ਗੁਰੂ ਘਰ ਆਸ਼ਾਵਾਦੀ ਹੈ, ਨਿਰਾਸ਼ਾਵਾਦੀ ਨਹੀਂ, ਮਨ ਤੋੜਦਾ ਨਹੀਂ। ਭੁੱਲਾ ਮਨ ਸਮਝੈ ਗੁਰ ਸ਼ਬਦੀ, ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਦੀ ਸਿੱਖਿਆ ਦੇ ਦੁਆਰਾ ਜਿਹੜਾ ਇਹ ਮਨ ਆਪਣੇ ਨਿਸ਼ਾਨੇ ਤੋਂ ਉੱਕ ਚੁੱਕਾ ਹੈ ਇਹ ਸਮਝ ਆਵੇਗਾ।
ਹਰ ਹਰ ਸਦਾ ਧਿਆਏ।
ਔਰ ਇਸ ਮਨ ਨੂੰ ਸਮਝਾਉਣ ਦਾ ਤਰੀਕਾ ਕੀ ਹੈ, ਦੁੱਖਾਂ ਦਾ ਹਾਰਕ ਹਰੇ ਪਰੇ ਕਰਨ ਵਾਲਾ ਪਰਮਾਤਮਾ ਉਹਦੇ ਵੱਲ ਆਪਣੀ ਮਨ ਦੀ ਸੂਈ ਰੱਖੇ। ਮੈਂ ਧਿਆਏ ਦਾ ਅਨੁਭਵੀ ਅਰਥ ਇਹ ਸਮਝਿਆ ਕਿ ਗੁਰਮੁਖੋ ਜਿਵੇਂ ਚੁੰਬਕ ਹੁੰਦਾ ਨਾ, ਉਹਦਾ ਇੱਕ ਪਾਸਾ ਦੱਖਣ ਦੀ ਬਾਹੀ ਰਹਿੰਦਾ ਅਤੇ ਦੂਜਾ ਉੱਤਰ ਦੀ ਬਾਹੀ। ਮਨ ਨੂੰ ਸਮਝਾਉਣ ਵਾਸਤੇ ਮੈਂ ਬੇਨਤੀ ਕਰਾਂ ਕਿ ਦੋ ਪਾਸੇ ਸੂਈ ਰੱਖਿਆ ਕਰੋ, ਇੱਕ ਮੌਤ ਨੂੰ ਚੇਤੇ ਰੱਖਣਾ, ਦੂਜਾ ਪਰਮਾਤਮਾ ਨੂੰ ਚੇਤੇ ਰੱਖਣਾ। ਜਿਹਨੂੰ ਮੌਤ ਅਤੇ ਪਰਮਾਤਮਾ ਚੇਤੇ ਆ ਨਾ, ਉਹਨੂੰ ਕਦੇ ਵਾਹਿਗੁਰੂ ਭੁੱਲੇਗਾ ਹੀ ਨਹੀਂ। ਇਸ ਕਰਕੇ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਆਪਣੀ ਮਨ ਦੀ ਸੂਈ ਨੂੰ ਉਸ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਨੂੰ ਕੇਂਦਰਿਤ ਕਰਨਾ ਕਰੇ।
ਨਾਨਕ ਜਿਸ ਨਦਰ ਕਰੀ ਮੇਰਾ ਪਿਆਰਾ।
ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਗੱਲ ਤਾਂ ਫਿਰ ਬਖਸ਼ਿਸ਼ ਤਾ ਜਿਹਦੇ 'ਤੇ ਉਹ ਕਿਰਪਾ ਕਰ ਦੇਵੇ।
ਸੋ ਹਰ ਚਰਣੀ ਚਿਤ ਲਾਏ।
ਜਿਹਦੇ 'ਤੇ ਸਤਿਗੁਰੂ ਪਾਤਸ਼ਾਹ ਆਪਣੀ ਰਹਿਮਤ ਕਰਦੇ ਨੇ ਉਹਦਾ ਹਰੀ ਪਰਮੇਸ਼ਰ ਦੇ ਚਰਨਾਂ ਨਾਲ ਚਿੱਤ ਜੁੜ ਜਾਂਦਾ ਹੈ, ਉਹਦੀ ਮਨ ਦੀ ਸੂਈ ਉਸ ਵਾਹਿਗੁਰੂ ਨਾਲ ਜੁੜ ਜਾਂਦੀ ਹੈ।
ਹਉ ਸਭ ਸਵਿਸ ਕਰੀ ਪਿਰ ਕਾਰਨ।
ਭਾਈ ਸਾਹਿਬ ਜੀ ਨੇ ਮੇਰੇ ਨਾਲ ਪਾਠ ਕੀਤਾ ਨਾ ਗੁਰਮੁਖ ਨੇ, ਇਹਨੇ ਚੇਤੇ ਥੱਲੇ ਉਂਗਲ ਰੱਖੀ ਹੈ। ਕਿਉਂ? ਇਹਨੂੰ ਇਹਦਾ ਅਰਥ ਕਲੀਅਰ ਨਹੀਂ ਹੋਇਆ ਵੀ ਗਿਆਨੀ ਜੀ ਨੱਪ ਘੁੱਟ ਕੇ ਨਾ ਚਲੋ, ਇਹਨੂੰ ਕਲੀਅਰ ਕਰੋ, ਇਹਨੂੰ ਸਪਸ਼ਟ ਕਰੋ। ਜਿਹੜਾ ਚਿੱਤ ਦੇ ਥੱਲੇ ਔਂਕੜ ਲੱਗਾ ਨਾ, ਇਹ ਦਾ ਬਿਲਕੁਲ ਕੰਸੈਂਟਰੇਟ ਇਕਾਗਰ ਚਿੱਤ ਹੋ ਕੇ ਆਪਾਂ ਬਾਣੀ ਵੀ ਪੜ੍ਹੀ ਜਾਂਦੇ ਹਾਂ ਅਤੇ ਨਾਲ ਦੇ ਉਹਨੂੰ ਕਹਿੰਦੇ ਮਾੜਾ ਜਿਹਾ ਪਰਸ ਨੂੰ ਹੱਥ ਰੱਖੀ, ਪਰਸ ਨਾਲ ਲਾ ਕੇ ਚਿੱਤ ਨਹੀਂ ਜੇ ਚਿੱਤ ਦੇ ਥੱਲੇ ਜਿਹੜਾ ਔਂਕੜ ਹੈ ਨਾ, ਉਹ ਇਸ ਗੱਲ ਦਾ ਸੰਕੇਤ ਹੈ ਵੀ ਤੈਨੂੰ ਦੁਨੀਆ ਦਾ ਦੁਨੀਆ ਵਿੱਚ ਕੁਝ ਵੀ ਹੋ ਜਾਏ ਪਰ ਤੇਰਾ ਮਨ ਕੇਵਲ ਅਤੇ ਕੇਵਲ ਇੱਕ ਵਾਹਿਗੁਰੂ ਨਾਲ ਜੁੜੇ, ਕੇਵਲ ਅਤੇ ਕੇਵਲ ਇੱਕ ਨਾਲ। ਇਹ ਔਂਕੜ ਇਸ ਗੱਲ ਦੀ ਸੂਚਨਾ ਦਿੰਦਾ ਸਾਨੂੰ।
ਹਉ ਸਭ ਵੇਸ ਕਰੀ ਪਿਰ ਕਾਰਣ,
ਆਪਣੇ ਪਿਆਰੇ ਦੀ ਖੁਸ਼ੀ ਵਾਸਤੇ ਕਈ ਤਰ੍ਹਾਂ ਦੇ ਲਿਬਾਸ ਕਰਦਾ ਹੈ, ਕਰਦੀ ਹੈ ਜੀਵ ਰੂਪੀ ਇਸਤਰੀ।
ਜੇ ਹਰ ਪ੍ਰਭ ਸਾਚੇ ਭਾਵਾ,
ਪਰ ਲਿਬਾਸ ਕੀਤਾ ਤਾਂ ਹੀ ਸਫਲਾ ਹੈ ਜੇ ਉਸ ਪਰਿਪੂਰਨ ਪਰਮਾਤਮਾ ਨੂੰ ਭਾ ਜਾਵੇ ਤਾਂ, ਚੰਗਾ ਲੱਗੇ ਤਾਂ।
ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖਾ,
ਪਰ ਕੀ ਕਰੀਏ ਉਹ ਪਰਿਪੂਰਨ ਪਰਮਾਤਮਾ ਮੇਰੇ ਵੱਲ ਅੱਖ ਭਰ ਕੇ ਨਹੀਂ ਵੇਖ ਰਿਹਾ।
ਹਾਂ ਕਿਉਂ ਕਰ ਧੀਰਜ ਪਾਵਾਂ,
ਮੇਰੇ ਮਨ ਨੂੰ ਹੌਸਲਾ ਕਿਵੇਂ ਮਿਲੇ, ਕਿਵੇਂ ਟਿਕਾ ਆਵੇ।
ਜਿਸ ਕਾਰਨ ਹਉ ਸਿੰਗਾਰ ਸਿੰਗਾਰੇ,
ਜਿਸ ਵਜ੍ਹਾ ਕਰਕੇ ਮੈਂ ਸ਼ਿੰਗਾਰ ਕੀਤਾ ਹੈ,
ਸੋ ਫਿਰ ਰੱਤਾ ਮੇਰਾ ਅਵਰਾ,
ਮੇਰਾ ਪਰਿਪੂਰਨ ਪਰਮਾਤਮਾ ਮੈਨੂੰ ਛੱਡ ਕੇ ਅਤੇ ਹੋਰ ਨਾਲ ਪ੍ਰੇਮ ਕਰਦਾ, ਕਾਰਨ ਕੀ ਹੈ? ਇਹਦੀ ਉਦਾਹਰਣ ਸਾਡੇ ਇਤਿਹਾਸ ਵਿੱਚ ਆਉਂਦੀ ਹੈ ਕਿ ਰਾਜਸਥਾਨ ਦਾ ਇੱਕ ਰਾਜਾ ਹੋਇਆ ਜਸਵੰਤ ਸਿੰਘ, ਉਹ ਗੁਰਮੁਖੋਂ ਕਿਤੇ ਮੁਹਿੰਮ 'ਤੇ ਗਿਆ, ਪਰਮਾਤਮਾ ਨੇ ਕਿਰਪਾ ਕੀਤੀ, ਉਹ ਜਸਵੰਤ ਸਿੰਘ ਰਾਜਾ ਉਹਦੇ ਵਿੱਚ ਕਾਮਯਾਬ ਹੋ ਗਿਆ, ਉਹਦੀ ਜਿੱਤ ਹੋ ਗਈ। ਇਹ ਇਤਿਹਾਸ ਵਿੱਚ ਲਿਖੀ ਹੋਈ ਘਟਨਾ ਹੈ। ਉਸ ਰਾਜੇ ਦੀਆਂ ਦੋ ਰਾਣੀਆਂ ਸਨ, ਉਹਨੇ ਆਪਣੀਆਂ ਰਾਣੀਆਂ ਨੂੰ ਸਿਨੇਹਾ ਭੇਜਿਆ ਵੀ ਮੇਰੇ 'ਤੇ ਪਰਮਾਤਮਾ ਨੇ ਕਿਰਪਾ ਕੀਤੀ, ਮੇਰੀ ਜਿੱਤ ਹੋਈ ਹੈ, ਬਗਾਨਾ ਇਲਾਕਾ ਹੈ, ਮੈਂ ਤੁਹਾਡੇ ਲਈ ਕੀ ਲੈ ਕੇ ਆਵਾਂ। ਅਤੇ ਉਹਨਾਂ ਦੋ ਰਾਣੀਆਂ 'ਚੋਂ ਜਿਹੜੀ ਛੋਟੀ ਰਾਣੀ ਸੀ ਨਾ, ਉਹ ਕਹਿੰਦੀ ਜੀ ਮੇਰੇ ਨੀ 9 ਲੱਖ ਹਾਰ ਲੈ ਕੇ ਆਇਆ ਜੇ, 9 ਲੱਖ ਹਾਰ। ਜਿਹੜੀ ਵੱਡੀ ਰਾਣੀ ਸੀ ਉਹਨੇ ਕਾਗਜ਼ 'ਤੇ ਇੱਕ ਅੱਖਰ ਸੱਸਾ ਲਿਖ ਦਿੱਤਾ ਅਤੇ ਹੋਰ ਕੁਝ ਵੀ ਨਹੀਂ। ਜਦੋਂ ਉਹ ਡਾਕੀਆ ਕਹਿ ਲਓ, ਏਲਚੀ ਕਹਿ ਲਓ, ਰਾਜੇ ਜਸਵੰਤ ਸਿੰਘ ਕੋਲ ਗਿਆ, ਕਹਿਣ ਲੱਗਾ ਲਿਆ ਭਾਈ ਕੀ ਖਬਰ ਲੈ ਕੇ ਆਇਆ, ਰਾਣੀਆਂ ਨੇ ਕੀ ਕਿਹਾ? ਉਹ ਡਾਕੀਆ ਕਹਿਣ ਲੱਗਾ ਜੀ ਛੋਟੀ ਰਾਣੀ ਕਹਿੰਦੀ ਸੀ ਮੈਨੂੰ 9 ਲੱਖ ਹਾਰ ਚਾਹੀਦਾ। ਕਹਿਣ ਲੱਗਾ ਕੋਈ ਗੱਲ ਨਹੀਂ। ਵੱਡੀ ਰਾਣੀ ਦੀ ਚਿੱਠੀ ਉਹਨੇ ਪੜ੍ਹੀ ਅਤੇ ਉਹਨੂੰ ਸਮਝਣਾ ਪਿਆ ਇਕੱਲਾ ਸੱਸਾ ਅਖਰ ਲਿਖਿਆ। ਉਹਨੇ ਵਜ਼ੀਰ ਨੂੰ ਪੁੱਛਿਆ ਵੀ ਭਲਿਆ ਪੁਰਸ਼ਾ ਮੈਨੂੰ ਸਮਝ ਨਹੀਂ ਪੈਂਦੀ ਸੱਸੇ ਦਾ ਕੀ ਮਤਲਬ ਹੋਇਆ। ਉਹਦਾ ਸਲਾਹਕਾਰ ਕਹਿਣ ਲੱਗਾ ਜੀ ਸੱਸੇ ਦਾ ਭਾਵੇਂ ਸਰੂਪ। ਉਹ ਕਹਿੰਦੀ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਕੇਵਲ ਅਤੇ ਕੇਵਲ ਤੂੰ ਚਾਹੀਦਾ, ਮੈਨੂੰ ਦੁਨੀਆ ਦੇ ਪਦਾਰਥਾਂ ਦੀ ਲੋੜ ਨਹੀਂ। ਰਾਜਾ ਗਿਆ, ਉਹਨੇ 9 ਲੱਖ ਹਾਰ ਛੋਟੀ ਰਾਣੀ ਦੇ ਮਹਿਲਾਂ ਵਿੱਚ ਭੇਜ ਦਿੱਤਾ ਅਤੇ ਉਹ ਵੱਡੀ ਰਾਣੀ ਕੋਲ ਜਾ ਕੇ ਰਹਿਣ ਲੱਗ ਪਿਆ। ਛੋਟੀ ਰਾਣੀ ਨੇ ਬੜਾ ਹਾੜੇ ਪਾਏ, ਸਿਫਾਰਿਸ਼ਾਂ ਪਾਈਆਂ ਅਤੇ ਰਾਜਾ ਕਹਿਣ ਲੱਗਾ ਰਾਣੀ ਤੈਨੂੰ 9 ਲੱਖ ਰੁਪਈਏ ਦੀ ਲੋੜ ਸੀ, ਮੇਰੀ ਨਹੀਂ, ਅਤੇ 9 ਲੱਖ ਰੁਪਈਆ ਤੈਨੂੰ ਮਿਲ ਗਿਆ। ਇਹਨੇ ਮੇਰੀ ਮੰਗ ਕੀਤੀ ਅਤੇ ਸਾਰੀ ਵਸਤੂ ਦੀ ਇਹ ਮਾਲਕ। ਇੱਕ ਸਮਝਾਉਣ ਲਈ ਦ੍ਰਿਸ਼ਟਾਂਤ ਲਿਖਿਆ ਗੁਰਮੁਖੇ, ਸਾਡੀ ਅਵਸਥਾ ਹੈ, ਆਪਾਂ ਸਾਰੇ ਉਸ ਪਰਿਪੂਰਨ ਪਰਮਾਤਮਾ ਦੀਆਂ ਰਾਣੀਆਂ ਹਾਂ, ਆਪਾਂ ਕੇਵਲ ਅਤੇ ਕੇਵਲ 9 ਗੋਲਕਾਂ ਦੀ ਲੋੜ ਲਈ ਰੱਬ ਕੋਲੋਂ ਮੰਗਦੇ ਹਾਂ ਵੀ ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਸਹੂਲਤ ਮਿਲ ਜਾਏ। ਕਦੇ ਮੰਗ ਕਰਿਆ ਕਰੀਏ ਵਾਹਿਗੁਰੂ ਮੈਨੂੰ ਕੇਵਲ ਅਤੇ ਕੇਵਲ ਇੱਕ ਤੂੰ ਚਾਹੀਦਾ ਹੈ। ਅਤੇ ਜਿਹਦਾ ਉਹ ਮਾਲਕ ਬਣ ਗਿਆ ਆਟੋਮੈਟਿਕਲੀ ਸਾਰਾ ਕੁਝ ਮਿਲ ਜਾਏਗਾ। ਜਿਸ ਕਾਰਨ ਹੋ ਸਿਗਾਰ ਸਿਗਾਰੀ ਸੋ ਪਿਰਤਾ ਮੇਰਾ ਅਵਰਾ, ਜਿਹਦੇ ਵਾਸਤੇ ਮੈਂ ਇਹ ਪਰਾਵੇ ਕੀਤੇ ਸਨ ਉਹ ਹੋਰ ਦੇ ਨਾਲ ਸਨੇਹ ਕਰਦਾ ਹੈ, ਪਿਆਰ ਕਰਦਾ ਹੈ।
ਨਾਨਕ ਧੰਨ 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 ਸੁਹਾਗਣ,
ਉਹ ਜੀਵ ਰੂਪੀ ਇਸਤਰੀ ਧਨਤਾ ਦੇ ਯੋਗ ਹੈ ਜਿਨ੍ਹਾਂ ਨੇ ਮਨ ਕਰਕੇ ਚੇਤੇ ਕੀਤਾ, ਕਿਉਂਕਿ 3 ਵਾਰ ਆਇਆ ਨਾ, इस करके इहदा अर्थ विद्वान बजुर्गों ने किया है, मन करके बाणी करके ते शरीर करके जेडे उहदे नाल जुड़े ने उह तनता दे योग सुहागणियां हन।
जिन पिर रावड़िया सच सवरा।
सवरा दा भाव है सोहणा, सवरा दा भाव है सवेरे, सवरा दा भाव है सौर जाना। जिन्हां ने उस सच्चे परमात्मा नूं सवेरे अमृत वेले चेते कीता है, उन्हां दा सारे कार्ज सौर गए।
हां जाए पुछा सुहाग सुहागण।
जिहड़ियां सुहागणां ने उन्हां नूं जा के पुछणा करां,
तुसी क्यों पिर पाए अड़ा प्रभ मेरा।
हे मेरियो सखियो, हे मेरियो भैणो, तुसी उह परिपूर्ण परमात्मा नूं किवें प्राप्त कीता। ते साडे ते तां गुरु पातशाह ने तरस करके समझा ही दिता है। हजूर कहिंदे निमण सुअखर खवण गुण, जेवा मणिया मंत, ए त्रै भैणे वेस कर तां वस आवी कंत। आ तीन गुण जे न्यो के चलना, निमण सुअखर खवण गुण वंड के खाना, जेवा मणिया मंत। मेरे उस्ताद संत ज्ञानी करतार सिंह जी खालसा सानू पढ़ाउंदे हुंदे सन, सिंघो तुहाडे कोल कोई भी आउंदा ते उहनू आख्या करो आओ जी जी आया नू, कोई खट नहीं जी हुंदा, आओ जी जी आया नू। इस प्रकार उस परिपूर्ण परमात्मा नू प्राप्त करन दा ढंग मेरे पातशाह ने समझाया, भाई न्यो के चल, वंड के छक, निमण सुअखर खवण गुण, जेवा मणिया मंत, ते जवान दे नाल मिठा बोलना, ए त्रै भैणे वेस कर तां वस आवी कंत। हे मेरीए भैणे, हे मेरीए सखीए, जे तू इस तरह का अपना जीवन बना लेंगी, वह परिपूर्ण परमात्मा तेनू अपने नाल अभेद कर लेगा, ਉਹ ਤੇਰਾ ਬਣ ਜਾਏਗਾ।
ਮੈਂ ਉਪਰ ਨਦਰ ਕਰੀ ਫਿਰ ਸੱਚ।
ਜਦੋਂ ਭਾਈ ਉਹ ਸੱਚੇ ਪਰਿਪੂਰਨ ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ, ਕਿਵੇਂ ਪਤਾ ਚੱਲੇਗਾ? ਅੱਗੇ ਸਾਨੂੰ ਸੰਕੇਤ ਦਿੰਦੇ ਹਨ,
ਮੈਂ ਛੋਡੇ ਅੜਾ ਮੇਰਾ ਤੇਰਾ।
ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ, ਪਰਮਾਤਮਾ ਦੀ ਖੁਸ਼ੀ ਦੀ ਨਿਸ਼ਾਨੀ ਕੀ ਜੇ ਬੰਦੇ ਦੇ ਅੰਦਰੋਂ ਮੈਂ ਅਤੇ ਤੂੰ ਨਿਕਲ ਜਾਂਦਾ ਹੈ, ਇਹ ਮੇਰਾ ਅਤੇ ਇਹ ਤੇਰਾ ਹੈ। ਇਹ ਸੁਹਾਗਣਾਂ ਦੇ ਜਿਹੜੇ ਵਾਹਿਗੁਰੂ ਨਾਲ ਜੁੜ ਗਈਆਂ ਜੀਵ ਰੂਪੀ ਇਸਤਰੀਆਂ ਨੇ, ਉਹਨਾਂ ਦੇ ਅੰਦਰ ਮੇਰ ਤੇਰ ਨਹੀਂ ਰਹਿੰਦੇ।
ਸਭ ਮਨ ਤਨ ਜੀਉ ਕਰੋ ਹਰ ਪ੍ਰਭ ਕਾ।
ਇਸ ਪ੍ਰਕਾਰ ਆਪਣਾ ਮਨ ਤੇ ਤਨ ਸਾਰਾ ਪ੍ਰਭੂ ਨੂੰ ਸਮਰਪਿਤ ਕਰਨਾ ਕਰੀਏ।
ਇਹ ਮਾਰਗ ਭੈਣੇ ਮਿਲੀਏ।
ਮਿਲੀਏ ਭੈਣੇ, ਇਸ ਰਸਤੇ ਦੇ ਦੁਆਰਾ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ।
ਆਪਣਾ ਪ੍ਰਭ ਨਦਰ ਕਰ ਦੇਖੈ।
ਜਦੋਂ ਵਾਹਿਗੁਰੂ ਨੂੰ ਆਪਣਾ ਬਣਾ ਲਵੇਂਗੀ ਨਾ, ਆਪਣਾ ਬਣਾ ਲਏਗਾ, ਉਹ ਆਪਣੀ ਰਹਿਮਤ ਭਰੀ ਨਿਗਾਹ ਨਾਲ ਤੱਕੇਗਾ ਤੇਰੇ ਉੱਪਰ।
ਨਾਨਕ ਜੋਤ ਜੋਤੀ ਰਲੀਐ।
ਇਹ ਅਰਥਮਾਨ ਪੁਰਸ਼ਾਂ ਵਿਦਵਾਨਾਂ ਨੇ ਕੀਤਾ ਹੈ, ਜਿਹੜੀ ਪ੍ਰਤਕ ਜੋਤ ਉਹ ਅਦਵੈਤਾਨੰਦ ਵਿੱਚ ਲੀਨ ਹੋ ਜਾਏਗੀ। ਜਿਹੜਾ ਸਾਡਾ ਮਨ ਪੈਰ ਪੈਰ 'ਤੇ ਬਦਲਦਾ ਨਾ, ਮੁੜ ਕੇ ਸਟੇਬਲ ਹੋ ਜਾਏਗਾ, ਮਨ 'ਚ ਈਰਖਾ ਨਹੀਂ ਰਹੇਗੀ, ਮੇਰ ਤੇਰ ਨਹੀਂ ਰਹੇਗੀ। ਅਦਵੈਤਾਨੰਦ ਤੋਂ ਭਾਵ ਹੁੰਦਾ ਹੈ ਮੇਰ ਤੇਰ ਦਾ ਤਿਆਗ।
ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ।
ਆਪਾਂ ਨੂੰ ਕੋਈ ਚੰਗੀ ਖਬਰ ਦੇਵੇ ਅਤੇ ਆਪਾਂ ਕਹਿੰਦੇ ਭਾਈ ਤੇਰਾ ਮੂੰਹ ਮਿੱਠਾ ਕਰਾਉਣਾ ਹੈ, ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਭਾਈ ਮੈਨੂੰ ਉਸ ਪਰਿਪੂਰਨ ਪਰਮਾਤਮਾ ਦਾ ਸਨੇਹਾ ਦੇਵੇਗਾ।
ਤਿਸ ਮਨ ਤਨ ਆਪਣਾ ਦੇਵਾ।
ਆਪਣਾ ਮਨ ਤੇ ਤਨ ਉਹਨੂੰ ਦੇਣ ਨੂੰ ਤਿਆਰ ਹਾਂ ਮੈਂ, ਆਪਣਾ ਮਨ ਤੇ ਤਨ ਉਹਨੂੰ ਭੇਟ ਕਰ ਦਿਆਂਗਾ।
ਨਿਤ ਪੱਖਾ ਫੇਰੀ ਸੇਵ ਕਮਾਵਾ।
ਜੋ ਗੁਰਮੁਖ ਪਿਆਰਿਆਂ ਨੂੰ ਨਿਤ ਪੱਖਾ ਝੱਲਾਂਗਾ, ਉਹਨਾਂ ਦੀ ਸੇਵਾ ਕਰਾਂਗਾ, ਜਿਵੇਂ ਪਿੱਪਲੀ ਸਾਹਿਬ ਵਾਲੇ ਪਾਵਨ ਸਥਾਨ 'ਤੇ ਸਾਡੀ ਮਾਂ ਮਾਤਾ ਗੰਗਾ ਸਿੱਖਾਂ ਨੂੰ ਪੱਖਾ ਝੱਲਦੀ ਰਹੀ, ਅਤੇ ਗੁਰੂ ਪੰਚਮ ਪਾਤਸ਼ਾਹ ਆਪਣੇ ਸਿੱਖਾਂ ਨੂੰ ਪੱਖਾ, ਮਾਫ਼ ਕਰਨਾ, ਗੁਰੂ ਪੰਚਮ ਪਾਤਸ਼ਾਹ ਸਿੱਖਾਂ ਨੂੰ ਮੁੱਠੀ ਚਾਪੀ ਕਰਦੇ ਰਹੇ, ਅਤੇ ਮਾਂ ਗੰਗਾ ਜੀ ਪੱਖਾ ਝੱਲਦੀ ਰਹੀ। ਪਿੱਪਲੀ ਸਾਹਿਬ ਦਾ ਇਤਿਹਾਸ ਜੇ, ਅਤੇ ਕਾਹਦੇ ਲਈ? ਸਾਨੂੰ ਸਮਝਾਉਣ ਲਈ, ਗੁਰੂ ਕੇ ਸਿੱਖਾ ਤੂੰ ਗੁਰੂ ਕੇ ਸਿੱਖਾਂ ਨੂੰ ਪੱਖਾ ਝੱਲ, तू उन्हां दी सेवा करना कर अगे
किसे आगे पानी ढोवा
गुरमुख प्यारियां दी सेवा वास्ते मैं पानी ढोना करा जिवें तमतान साहब का इतिहास है कि सतगुरु पातशाह महाराज एक सिख भाई मीहे ने उस थां ते छिड़का करना ते गुरु पातशाह ने उन्हूं नवाजिया माण बख्शिया और उन्हूं गुरु पातशाह ने कड़छा दिता भी गुरमुखा तू लंगर चला गुरु नानक तेरे ते कृपा करे किस प्रकार का घाटा नहीं रहेगा। इस तरह जिथे भी गुरु के सिख आते ने उत्थे मैं पानी ढोण की सेवा करना करा
नित नित सेव करी हर जन के
पखा झल्या ते मुड़ के महीना डोंडी पड़ते रहे मैं बड़ी सेवा की ना ना मेरे पातशाह कहिंदे पहिर जाना ही जेडे हरी दे जाने उन्हां दी सेवा करनी है किन्हां दे
जो हर हर कथा सुनाए
जेडे हरे परे करन वाले वाहगुरु दी वार्ता कथा करके सानू सुणाउंदे हन
धन धन गुरु गुर सतगुर पूरा
सत नाल जोड़दा ओ गुरदेव धनता दे योग हन
नानक मन आस पुजाए
गुरमुखा उन्हां दे लड़ लग वो तेरी आस नू नेपरे चाड़ जान ना चाड़ देंगे जेड़ी तेरी मन की इच्छा पूरी हो जाएगी।
गुर सज्जन मेरा मेल हरे
साढ़े ते कृपा कर मेरा गुरु रूपी सज्जन नाल मिलाप हो जावे
जित मिल हर नाम ते आवा
मिल करके मैं परमात्मा दे नाम नाल जुड़िया रवा जी
गुर सत गुर पासो हर गोष्ट पूछा
गुरु दे नाल जा करके परमात्मा दी चर्चा करनी गोष्टों पावे विचार चर्चा जिन्हों आपां तबादले ख्याल कहिंदे हां गुरु दे नाल जा गुरु को जा करके वैगुरु दे घर दी गल पुछनी है
कर सांझी हर गुण गावा
अपना विचार वटांदरा करके हरी दे गुण गाउण दी मैनूं जाच आ जावे
गुण गावा नित नित सद हर के
परिपूर्ण दी वड्याई मैं रोजाना करदा रवां सातों भाव सदीवी रूप विच सद अर्थ सौ भी है
मन जीवै नाम सुन तेरा
ते कृपा कर जिन्ना चिर तू मैनू प्राण बख्शे मैं जीवन परिजान तेरा नाम सुनदा रवा
नानक जित वेला विसरै मेरा स्वामी
ते मेरे पातशाह कहिंदे जिस मौके भला ओ स्वामी मालक भुल जाए
तित वेला मर जाए जियो मेरा
मंग मंगी नी हे वाहिगुरु गुरदेव मेरे ते कृपा कर जिन्ना चिर मेरे प्राण ने मैं ओदी बंदगी करा ते जे मैनू भुल जाना ना परमात्मा ते मेरे ते कृपा कर मेरी जान ही कढ दे ओ जीवन दा कोई फायदा नहीं
हर वेखण को सब कोई लोचै
हर प्राणी दी कोशिश है भी परिपूर्ण परमात्मा दे दर्शन होण
सो वेखै जिस आप विखाले
मेरे गुरदेव कहिंदे गुरमुखा तेरे नाल बात नहीं बननी परमेश्वर कृपा करे तां गल बननी है जिन्हों ओ कृपा करके विखावे ओहो ही वेख सकता है
जैसनो नदर करे मेरा प्यारा
भाई परिपूर्ण परमात्मा प्यारा अपनी बख्शिश कर देवे अपनी निगाह कर देवे
सो हर हर सदा संभाले
पछाण की भाई दुखा दे हर हरे परे करन वाले वाहगुरु नूं चेते करदे ने संभाले तो भावे चेते करदे हन
सो हर हर नाम सदा सदा संभाले
परे करन वाले दुखां दे हारक परमात्मा दे नाम नूं सदीवी तौर ते चेते करदे हन
जिस सतगुर पूरा मेरा मिलिया
कौन चेते करनगे जिन्हां नूं पूरा गुरु मिलिया है नहीं दूजियां ने होर पासे जोड़ देना है जिहड़ा सच्चा गुरु केवल ते केवल परमात्मा नाल जोड़दा है जिवें कलगीधर पातशाह ने आख्या सिखा वाहगुरु जी का खालसा वाहगुरु जी की फतेह तूं वाहगुरु दा बण तेरे चों खोट निकल जाए तू कदे जिंदगी च हारेगा ही नहीं
नानक हर जन हर इक्के होए
भाई परमात्मा नूं चेते कीता गुरु रामदास पातशाह कहिंदे रब ते रब दे प्यारे में फर्क ही कोई नहीं रहिंदा ओह परमेश्वर दा रूप बन जांदे जिवें आपां पढ़दे हां हर हर जन दी एक है बे विचार कछ नाहे जल तुबज तरंग ज्यों जल ही बिखे समाए इस प्रकार हरी दे जन हरी दा रूप हो गए
हर जप हर सेती रलिया
होए भाई अपनी जबान के द्वारा उस परमात्मा का जप किया, तू तू करता तू वाह मुझ में राह ना हूँ, आपा परका मिट गया जब देखा तो तू। सतगुरु पातशाह साढ़े ते भी कृपा कर, तन गुरु ग्रंथ सच्चे पातशाह का कुटान कुटान धनवाद, गुरु के संगतान का धनवाद, भुलां चुकां की माफ़ी जी।
सो हर हर नाम सदा सदा संभाले, जिस सतगुर पूरा मेरा मिलया, नानक हर जन हर एक होए,
हर जप हर सेती रलिया। वाहिगुरु जी खालसा वाहिगुरु जी की फतेह।